ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਵਚਨ ਦੇ ਵਿੱਚੋਂ ਜੋ ਅਸੀਂ ਅੱਜ ਦੇਖਣ ਜਾ ਰਹੇ ਹਾਂ ਉਹ ਹੈ ਯਸ਼ਾਯਾ ਨਬੀ ਉਹਦਾ 9 ਬਾਪ ਉਹਦੀ 6 ਅਤੇ 7 ਆਇਤ, ਅਤੇ ਉਸ ਤੋਂ ਬਾਅਦ ਲੂਕਾ ਉਹਦਾ 1 ਬਾਪ 30 ਤੋਂ 33 ਆਇਤ, ਫਿਰ ਉਸ ਤੋਂ ਬਾਅਦ ਦੂਸਰਾ ਕੁਰੰਥੀਆਂ ਉਹਦਾ 1 ਬਾਪ ਉਹਦੀ 20 ਆਇਤ। ਅਤੇ ਅੱਜ ਦਾ ਵਿਸ਼ਾ ਹੈ ਮਸੀਹ ਨੇਮ ਦਾ ਰਾਜਾ ਹੈ। ਕੀ ਤੁਸੀਂ ਕਦੇ ਕੋਈ ਵਾਅਦਾ ਕੀਤਾ ਹੈ? ਵਾਅਦੇ ਕਰਨਾ ਜਿਹੜਾ ਆ ਨਿਭਾਉਣ ਨਾਲੋਂ ਸੌਖਾ ਆ, ਜਾਂ ਦੂਸਰੇ ਸ਼ਬਦਾਂ ਵਿੱਚ ਕਹਿ ਸਕਦੇ ਕਿ ਜਿਹਨਾਂ ਵਾਅਦੇ ਕਰਨੇ ਸੌਖੇ ਆ ਪਰ ਨਿਭਾਉਣੇ ਔਖੇ। ਤੁਹਾਡੇ ਵਿੱਚੋਂ ਕੁਝ ਵਿਆਹ ਹੋਏ ਹਨ ਅਤੇ ਇੱਕ ਸਮਾਂ ਸੀ ਜਦੋਂ ਤੁਸੀਂ ਇਕੱਠੇ ਖੜ੍ਹੇ ਹੋ ਅਤੇ ਇੱਕ ਦੂਜੇ ਨਾਲ ਵਾਅਦੇ ਕੀਤੇ ਸੀ, ਮੈਂ ਤੁਹਾਨੂੰ ਮੇਰੀ ਵਿਆਹੀ ਹੋਈ ਪਤਨੀ ਬਣਨ ਲਈ ਇਸ ਦਿਨ ਤੋਂ ਅੱਗੇ ਭੈੜੇ ਲਈ ਬਿਹਤਰ, ਗਰੀਬਾਂ ਲਈ ਅਮੀਰ, ਬਿਮਾਰੀ ਅਤੇ ਸਿਹਤ ਵਿੱਚ, ਪਿਆਰ ਅਤੇ ਪਾਲਣ ਪੋਸ਼ਣ ਲਈ, ਮਰਨ ਤੱਕ ਅਸੀਂ ਹਿੱਸਾ ਲੈਣ ਲਈ ਲੈ ਲੈਂਦਾ ਹਾਂ ਅਤੇ ਇਸ ਲਈ ਮੈਂ ਤੁਹਾਨੂੰ ਆਪਣਾ ਵਚਨ ਦਿੰਦਾ ਹਾਂ। ਇਹ ਆਸਾਨੀ ਨਾਲ ਕੀਤਾ ਗਿਆ ਵਾਅਦਾ ਹੈ, ਪਰ ਟੈਸਟ ਉਸ ਦਿਨ ਵਿੱਚ ਨਹੀਂ ਹੁੰਦਾ ਜਿਸ ਦਿਨ ਇਹ ਬੋਲਿਆ ਗਿਆ ਸੀ, ਪਰ ਉਸ ਦਿਨ ਤੋਂ ਬਾਅਦ ਹਰ ਆਮ ਦਿਨ ਵਿੱਚ। ਸਾਲ ਭਰ ਦੇ ਵਾਅਦੇ, ਅੱਧੀ ਰਾਤ ਦੇ ਹੰਝੂ, ਨੌਕਰੀ ਦਾ ਨੁਕਸਾਨ, ਨਵੇਂ ਬੱਚੇ, ਬਹਿਸ, ਮੇਲ ਮਿਲਾਪ, ਬਿਮਾਰੀਆਂ, ਉਮੀਦਾਂ ਅਤੇ ਖੁਸ਼ੀਆਂ, ਉਦਾਸੀਆਂ ਅਤੇ ਗਮ, ਸਾਰਾ ਕੁਛ ਸ਼ਾਮਿਲ ਹੁੰਦਾ। ਇੱਕ ਵਾਅਦਾ ਸਿਰਫ ਉਸੇ ਪਲ ਵਿੱਚ ਨਹੀਂ ਰਹਿੰਦਾ ਜਦੋਂ ਇਹ ਕੀਤਾ ਜਾਂਦਾ ਆ, ਇਹ ਉਹਨਾਂ ਸਾਲਾਂ ਵਿੱਚ ਰਹਿੰਦਾ ਜਦੋਂ ਜੋ ਇਸ ਨੂੰ ਰੱਖਿਆ ਜਾਂਦਾ। ਸਮੇਂ ਦੇ ਨਾਲ ਵੱਧਦਾ ਪਿਆਰ, ਧੀਰਜ ਨਾਲ ਅੱਗੇ ਰੱਖੇ ਗਏ ਵਾਅਦੇ ਦੀ ਪੂਰਤੀ ਹੁੰਦੀ ਹੈ। ਅੱਜ ਸਵੇਰੇ ਅਸੀਂ ਆਪਣੀ ਛੋਟੀ ਕ੍ਰਿਸਮਿਸ ਲੜੀ ਨੂੰ ਜਾਰੀ ਰੱਖਦੇ ਹਾਂ ਜਦੋਂ ਅਸੀਂ ਹਫ਼ਤੇ ਦੇ ਦੂਜੇ ਅਤੇ ਮਸੀਹ ਨੇਮ ਦਾ ਰਾਜਾ ਹੈ 'ਤੇ ਆਉਂਦੇ ਹਾਂ। ਅਸੀਂ ਪਿਛਲੇ ਹਫ਼ਤੇ ਦੇਖਿਆ ਕਿ ਕ੍ਰਿਸਮਿਸ ਦੀ ਕਹਾਣੀ ਮਸੀਹ ਦੇ ਐਜ਼ ਆ ਬੱਚਾ ਨਾਲ ਬੈਤਲਹਮ ਵਿੱਚ ਮਰੀਮ ਅਤੇ ਯੂਸਫ ਤੋਂ ਕਿਤੇ ਪਰੇ ਆ। ਪਿਛਲੇ ਹਫ਼ਤੇ ਅਸੀਂ ਸ੍ਰਿਸ਼ਟੀ ਦੇ ਰਾਜਾ ਮਸੀਹ 'ਤੇ ਹੈਰਾਨ ਹੋਏ ਅਤੇ ਅਸੀਂ ਦੇਖਿਆ ਕਿ ਯੇਸੂ ਕਿਵੇਂ ਸਦੀਵੀ ਪਰਮੇਸ਼ੁਰ ਹੈ ਅਤੇ ਉਹ ਕਿਵੇਂ ਸਿਰਜਣਹਾਰ ਹੈ। ਯੂਹੰਨਾ 1 ਬਾਪ ਦੀ 1-2 ਨੂੰ ਯਾਦ ਰੱਖੋ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ੁਰ ਸੀ, ਉਹ ਸ਼ੁਰੂ ਵਿੱਚ ਪਰਮੇਸ਼ੁਰ ਦੇ ਨਾਲ ਸੀ। ਅਤੇ ਜੇਕਰ ਕ੍ਰਿਸਮਿਸ ਦੀ ਕਹਾਣੀ ਸਦੀਵੀ ਹੈ ਤਾਂ ਇਹ ਇੱਕ ਅਰਥ ਵਿੱਚ ਸਾਨੂੰ ਇਸ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਵਿੱਚ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ। ਇਹ ਸਿਰਫ ਇੱਕ ਬੱਚੇ ਦਾ ਜਨਮ ਨਹੀਂ ਹੈ, ਇਹ ਸਦੀਆਂ ਦੇ ਬ੍ਰਹਮ ਵਾਅਦੇ ਦੀ ਪੂਰਤੀ ਹੈ। ਰੱਬ ਨੇ ਇੱਕ ਪਲ ਵਿੱਚ ਇੱਕ ਇਕਰਾਰ ਵਾਅਦਾ ਨਹੀਂ ਕੀਤਾ ਅਤੇ ਚੁੱਪ ਵਿੱਚ ਇਸ ਨੂੰ ਭੁੱਲ ਗਿਆ। ਇਸ ਦੀ ਬਜਾਏ ਉਸਨੇ ਇਹ ਵਾਅਦਾ ਪੀੜ੍ਹੀਆਂ ਤੱਕ ਅਬਰਾਹਮ ਦੇ ਅਚੰਭੇ, ਦਾਊਦ ਦੇ ਸਿੰਘਾਸਣ, ਇਸਰਾਇਲ ਦੀ ਗੁਲਾਮੀ, ਭਵਿੱਖਬਾਣੀ ਦੀ ਉਮੀਦ ਅਤੇ ਇੱਕ ਨਬੀ ਦੀ ਆਵਾਜ਼ ਤੋਂ ਬਿਨਾਂ 400 ਸਾਲਾਂ ਤੱਕ ਦੁਬਾਰਾ ਕੀਤਾ। ਫਿਰ ਵੀ ਖੁਰਲੀ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਦੇਰੀ ਨਹੀਂ ਤੋੜੀ ਸਕਦੀ, ਕੋਈ ਬਗਾਵਤ ਰੱਦ ਨਹੀਂ ਕਰ ਸਕਦੀ, ਕੋਈ ਹਨੇਰਾ ਨਿਗਲ ਨਹੀਂ ਸਕਦਾ। ਪਰਮੇਸ਼ੁਰ ਆਪਣਾ ਵਾਅਦਾ ਨਿਭਾਉਂਦਾ ਹੈ, ਉਸਦੇ ਸਾਰੇ ਵਾਅਦੇ ਇੱਕ ਬੱਚੇ ਦੇ ਮੋਢਿਆਂ 'ਤੇ ਟਿਕੇ ਹੋਏ ਹਨ। ਮਸੀਹ ਨੀਮ ਦਾ ਰਾਜਾ ਹੈ, ਮਸੀਹ ਦਾ ਰਾਜ, ਮਸੀਹ ਇੱਕ ਨੀਮ ਦਾ ਰਾਜਾ ਹੈ ਅਤੇ ਪਰ ਇਹ ਨੀਮ ਹੈ ਕੀ? ਇਹ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਵਾਅਦਾ ਹੈ। ਇਹ ਇੱਕ ਵਾਅਦਾ ਹੈ ਜੋ ਪਰਮੇਸ਼ੁਰ ਕਰਦਾ ਹੈ ਅਤੇ ਬਾਈਬਲ ਇਸ ਨੂੰ ਇਕਰਾਰ ਕਹਿੰਦੀ ਹੈ। ਵੈਨ ਗਰੂਡੇਮ ਸਾਨੂੰ ਦੱਸਦਾ ਹੈ ਕਿ ਧਰਮ ਗ੍ਰੰਥ ਵਿੱਚ ਪਰਮੇਸ਼ੁਰ ਅਤੇ ਮਨੁੱਖ ਦੇ ਵਿਚਕਾਰ ਇਕਰਾਰਨਾਮਿਆਂ ਦੇ ਸੰਬੰਧ ਵਿੱਚ ਅਸੀਂ ਹੇਠਾਂ ਦਿੱਤੀ ਪਰਿਭਾਸ਼ਾ ਦੇ ਸਕਦੇ ਹਾਂ। ਇੱਕ ਨੇਮ, ਇੱਕ ਨਾਂ ਬਦਲਿਆ ਜਾ ਸਕਦਾ ਹੈ। ਪਰਮੇਸ਼ੁਰ ਅਤੇ ਮਨੁੱਖ ਦੇ ਵਿਚਕਾਰ ਦੈਵੀ ਦੁਆਰਾ ਲਗਾਇਆ ਗਿਆ ਕਾਨੂੰਨੀ ਸਮਝੌਤਾ ਹੈ ਜੋ ਉਹਨਾਂ ਦੇ ਸੰਬੰਧਾਂ ਦੀਆਂ ਸ਼ਰਤਾਂ ਨੂੰ ਨਿਰਧਾਰਿਤ ਕਰਦਾ ਹੈ। ਨੇਮ ਨੂੰ ਪ੍ਰਭਾਸ਼ਿਤ ਕਰਨ ਦਾ ਇੱਕ ਹੋਰ ਤਰੀਕਾ ਹੈ ਪਰਮੇਸ਼ੁਰ ਦੁਆਰਾ ਸਥਾਪਿਤ ਅਤੇ ਪ੍ਰਦਾਨ ਕੀਤਾ ਗਿਆ ਇੱਕ ਵਿਸ਼ੇਸ਼ ਰਿਸ਼ਤਾ ਜਿਸ ਵਿੱਚ ਅਸੀਸਾਂ ਅਤੇ ਜ਼ਿੰਮੇਵਾਰੀਆਂ ਹਨ ਅਤੇ ਜੀਵਨ ਅਤੇ ਮੌਤ ਦੀ ਮਹੱਤਵਤਾ ਹੈ। ਇਹ ਇੱਕ ਸੁਪਰ ਚਾਰਜਡ ਬੰਧਨ ਵਾਲਾ ਵਾਅਦਾ ਹੈ। ਮਨੁੱਖ ਨੇਮ ਦੇ ਵਾਅਦੇ 'ਤੇ ਪਰਮਾਤਮਾ ਨਾਲ ਗੱਲਬਾਤ ਨਹੀਂ ਕਰ ਸਕਦੇ, ਉਹ ਸਿਰਫ ਇਕਰਾਰਨਾਮਿਆਂ ਦੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਸਕਦੇ ਹਨ ਅਤੇ ਉਹਨਾਂ ਨੂੰ ਰੱਦ ਕਰ ਸਕਦੇ ਹਨ, ਅਤੇ ਉਹ ਨਾ ਬਦਲਣਯੋਗ ਨੇਮ ਦੇ ਵਾਅਦੇ ਹਨ। ਇਕਰਾਰਨਾਮੇ ਦੇ ਦਿਲ ਵਿੱਚ ਇਹ ਹੈ, ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ। ਸਾਰੇ ਸ਼ਾਸਤਰਾਂ ਵਿੱਚ ਨੇਮ ਦੇ ਕਈ ਪ੍ਰਗਟਾਵੇ ਹਨ। ਆਦਮ ਨਾਲ ਨੇਮ, ਨੂਹ ਨਾਲ ਨੇਮ, ਅਬਰਾਹਮ ਨਾਲ ਨੇਮ, ਇਜ਼ਰਾਈਲ ਨਾਲ ਨੇਮ, ਮੂਸਾ ਨਾਲ ਨੇਮ, ਜਾਂ ਦਾਊਦ ਨਾਲ ਨੇਮ, ਅਤੇ ਉਸ ਤੋਂ ਬਾਅਦ ਨਵਾਂ ਨੇਮ। ਪਹਿਲਾ ਨੇਮ ਕੀ ਸੀ? ਜਦੋਂ ਕਿ ਨੇਮ ਸ਼ਬਦ ਦੀ ਵਰਤੋਂ ਉਤਪਤੀ ਦੇ ਸ਼ੁਰੂਆਤੀ ਅਧਿਆਵਾਂ ਵਿੱਚ ਨਹੀਂ ਕੀਤੀ ਗਈ ਸੀ, ਮੈਂ ਸਮਝਦਾ ਹਾਂ ਕਿ ਇਹ ਮੰਨਣਾ ਸਹੀ ਹੈ ਕਿ ਪਤਨ ਤੋਂ ਪਹਿਲਾਂ ਆਦਮ ਅਦਨ ਦੇ ਬਾਗ ਵਿੱਚ ਆਦਮ ਅਤੇ ਹਵਾ ਨਾਲ ਜੋ ਕੁਝ ਵੀ ਸੀ ਉਹ ਇੱਕ ਨੇਮ ਸੀ। ਬਾਗ ਵਿੱਚ ਇਹ ਬਿਲਕੁਲ ਸਪਸ਼ਟ ਜਾਪਦਾ ਹੈ ਕਿ ਇੱਥੇ ਇੱਕ ਕਾਨੂੰਨੀ ਤੌਰ 'ਤੇ ਬੰਧਨ ਵਾਲੇ ਪ੍ਰਬੰਧਾਂ ਦਾ ਸਮੂਹ ਸੀ ਜੋ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਸੰਬੰਧਾਂ ਦੀਆਂ ਸਥਿਤੀਆਂ ਨੂੰ ਪ੍ਰਭਾਸ਼ਿਤ ਕਰਦਾ ਸੀ। ਜਦੋਂ ਪਰਮੇਸ਼ੁਰ ਆਦਮ ਨਾਲ ਗੱਲ ਕਰਦਾ ਹੈ ਅਤੇ ਉਸ ਨੂੰ ਹੁਕਮ ਦਿੰਦਾ ਹੈ ਤਾਂ ਦੋਵੇਂ ਧਿਰਾਂ ਸਪਸ਼ਟ ਹੁੰਦੀਆਂ ਹਨ। ਮਨੁੱਖ ਨੂੰ ਪਰਮਾਤਮਾ ਅੱਗੇ ਇੱਕ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਇਹ ਜ਼ਿੰਮੇਵਾਰੀ ਉਸਦੀ ਭਰਪੂਰ ਬਰਕਤ ਦਾ ਆਨੰਦ ਲੈਣ ਦੀ ਸੀ। ਉਸਨੇ ਪਰਮੇਸ਼ੁਰ ਦੀ ਬਰਕਤ ਦਾ ਆਨੰਦ ਮਾਣਨਾ ਸੀ। ਰੱਬ ਦੇ ਸੰਸਾਰ ਦੀ ਸੁੰਦਰਤਾ, ਪਰਮਾਤਮਾ ਨੇ ਉਸ ਨੂੰ ਆਨੰਦ ਲੈਣ ਲਈ ਇੱਕ ਸੰਪੂਰਨ ਅਤੇ ਸੁੰਦਰ ਸੰਸਾਰ ਦਿੱਤਾ। ਖੁਦ ਪਰਮਾਤਮਾ ਦਾ ਸਾਹ ਪਾਇਆ ਅਤੇ ਉਹ ਪਰਮਾਤਮਾ ਦੇ ਰੂਪ ਵਿੱਚ ਸੀ। ਪਰਮਾਤਮਾ ਦੇ ਸੰਸਾਰ ਦੀ ਬਖਸ਼ਿਸ਼, ਸੰਸਾਰ ਕੋਲ ਉਹ ਸਭ ਕੁਝ ਸੀ ਜਿਸ ਦੀ ਉਹ ਲੋੜ ਜਾਂ ਚਾਹ ਕਰ ਸਕਦਾ ਸੀ, ਪਰ ਉਸਦੀਆਂ ਜ਼ਿੰਮੇਵਾਰੀਆਂ ਵੀ ਸਨ ਅਤੇ ਉਸ ਨੂੰ ਉਹਨਾਂ ਜ਼ਿੰਮੇਵਾਰੀਆਂ ਨੂੰ ਗਲੇ ਲਗਾਉਣਾ ਚਾਹੀਦਾ ਸੀ। ਕੰਮ ਦੀ ਜ਼ਿੰਮੇਵਾਰੀ, ਧਰਤੀ ਉੱਤੇ ਰਾਜ ਕਰਨ ਦੀ ਜ਼ਿੰਮੇਵਾਰੀ, ਪਾਲਣਾ ਕਰਨ ਦੀ ਜ਼ਿੰਮੇਵਾਰੀ। ਅਦਨ ਦੇ ਬਾਗ ਵਿੱਚ ਸਥਾਪਿਤ ਕੀਤਾ ਗਿਆ ਇਹ ਪਹਿਲਾ ਰਿਸ਼ਤਾ ਆਗਿਆਕਾਰੀ ਉੱਤੇ ਸ਼ਰਤ ਸੀ। ਇਹ ਉਹ ਸੀ ਜਿਸ ਨੂੰ ਕੰਮ ਦਾ ਨਿਯਮ ਕਿਹਾ ਜਾ ਸਕਦਾ ਹੈ ਅਤੇ ਆਦਮ ਆਗਿਆਕਾਰੀ ਵਿੱਚ ਜਵਾਬ ਦੇਣ ਦੀ ਆਪਣੀ ਜ਼ਿੰਮੇਵਾਰੀ ਵਿੱਚ ਅਸਫਲ ਰਿਹਾ। ਉਹਨਾਂ ਕਾਮਯਾਬ ਹੋਇਆ ਅਤੇ ਨਾ ਸਿਰਫ ਆਪਣੇ ਲਈ ਸਗੋਂ ਸਾਰੀ ਮਨੁੱਖਤਾ ਲਈ ਮੌਤ ਦੀ ਸਜ਼ਾ ਭੁਗਤਿਆ। ਉਸਦੀ ਆਗਿਆਕਾਰੀ ਵਿੱਚ ਜਵਾਬ ਦੇਣ ਦੀ ਜ਼ਿੰਮੇਵਾਰੀ ਸੀ ਅਤੇ ਉਹ ਅਸਫਲ ਰਿਹਾ। ਇਹ ਮਹੱਤਵਪੂਰਨ ਕਿਉਂ ਹੈ? ਖੈਰ, ਇੱਕ ਪਲ ਵਿੱਚ ਅਸੀਂ ਕੁਝ ਹੋਰ ਇਕਰਾਰਨਾਮੇ ਨੂੰ ਦੇਖਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਕਸਰ ਗ੍ਰੇਸ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਅਤੇ ਆਦਮ ਦੀ ਅਸਫਲਤਾ ਮਹੱਤਵਪੂਰਨ ਸੀ ਕਿਉਂਕਿ ਕਿਰਪਾ ਦੇ ਨੇਮ ਵਿੱਚ ਸਾਡੀ ਮੁਕਤੀ ਅਜੇ ਵੀ ਆਗਿਆਕਾਰੀ 'ਤੇ ਆਧਾਰਿਤ ਹੈ। ਕਿ ਮੈਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਹਿੰਦਾ ਹਾਂ, ਹਾਂ ਤੁਸੀਂ ਇਹ ਸਹੀ ਸੁਣਿਆ ਹੈ, ਕਿਰਪਾ ਦਾ ਨੇਮ ਅਜੇ ਵੀ ਆਗਿਆਕਾਰੀ 'ਤੇ ਆਧਾਰਿਤ ਹੈ, ਪਰ ਤੁਹਾਡੀ ਆਗਿਆਕਾਰੀ ਨਹੀਂ, ਇਹ ਦੂਜੇ ਆਦਮ ਪ੍ਰਭੂ ਯਿਸੂ ਮਸੀਹ ਦੀ ਆਗਿਆਕਾਰੀ 'ਤੇ ਆਧਾਰਿਤ ਹੈ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਨੇਮ ਵਿੱਚ ਦੂਜੇ ਆਦਮ ਨੇ ਉਹ ਕੀਤਾ ਜੋ ਪਹਿਲਾ ਆਦਮ ਕਰਨ ਵਿੱਚ ਅਸਫਲ ਰਿਹਾ। ਉਹ ਕੰਮ ਦੇ ਨੇਮ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੈ ਤਾਂ ਜੋ ਅਸੀਂ ਨਿਆਪੂਰਨ ਅਤੇ ਕਿਰਪਾ ਨਾਲ ਪਰਮੇਸ਼ੁਰ ਦੁਆਰਾ ਬਚਾਏ ਜਾ ਸਕੀਏ। ਸੁਣੋ ਕਿ ਪੌਲੁਸ ਇਸ ਨੂੰ ਰੋਮੀਆਂ 5:18-20 ਆਇਤ ਵਿੱਚ ਕਿਵੇਂ ਰੱਖਦਾ ਹੈ। ਅਸੀਂ ਹਾਲ ਵਿੱਚ ਹੀ ਰੋਮੀਆਂ ਵਿੱਚ ਸਾਡੀ ਲੜੀ ਇਸ ਬਾਰੇ ਸੋਚ ਰਹੇ ਹਾਂ। ਇਸ ਲਈ ਜਿਵੇਂ ਕਿ ਅਪਰਾਧ ਸਾਰੇ ਮਨੁੱਖਾਂ ਲਈ ਨਿੰਦਿਆ ਦਾ ਕਾਰਨ ਬਣਦਾ ਹੈ, ਉਸੇ ਤਰ੍ਹਾਂ ਧਰਮ ਦਾ ਇੱਕ ਕੰਮ ਸਾਰੇ ਮਨੁੱਖਾਂ ਲਈ ਧਰਮੀ ਅਤੇ ਜੀਵਨ ਵੱਲ ਲੈ ਜਾਂਦਾ ਹੈ। ਕਿਉਂਕਿ ਜਿਵੇਂ ਇੱਕ ਆਦਮੀ ਦੀ ਅਣਆਗਿਆਕਾਰੀ ਦੁਆਰਾ ਬਹੁਤ ਸਾਰੇ ਪਾਪੀ ਬਣਾਏ ਗਏ, ਉਸੇ ਤਰ੍ਹਾਂ ਇੱਕ ਮਨੁੱਖ ਦੀ ਆਗਿਆਕਾਰੀ ਨਾਲ ਬਹੁਤ ਸਾਰੇ ਧਰਮੀ ਬਣਾਏ ਜਾਣਗੇ। ਆਗਿਆਕਾਰੀ ਵਿੱਚ ਜਵਾਬ ਦੇਣ ਵਿੱਚ ਆਦਮ ਦੀ ਅਸਫਲਤਾ ਨੇ ਸਾਰੇ ਲੋਕਾਂ ਲਈ ਨਿੰਦਾ ਕੀਤੀ। ਯਿਸੂ ਮਸੀਹ ਦੀ ਸੰਪੂਰਨ ਆਗਿਆਕਾਰੀ ਸਾਰੇ ਲੋਕਾਂ ਲਈ ਧਰਮੀ ਅਤੇ ਜੀਵਨ ਲਿਆਉਂਦੀ ਹੈ। ਜੇ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਣ ਦੀ ਆਪਣੀ ਯੋਗਤਾ ਵਿੱਚ ਭਰੋਸਾ ਕਰ ਰਹੇ ਹਾਂ ਤਾਂ ਅਸੀਂ ਨਿੰਦਾ ਅਤੇ ਨਰਕ ਵੱਲ ਜਾ ਰਹੇ ਹਾਂ, ਪਰ ਜੇਕਰ ਅਸੀਂ ਮਸੀਹ ਦੀ ਸੰਪੂਰਨ ਆਗਿਆਕਾਰੀ ਵਿੱਚ ਭਰੋਸਾ ਰੱਖਦੇ ਹਾਂ ਤਾਂ ਅਸੀਂ ਮਹਿਮਾ ਵੱਲ ਵੱਧ ਰਹੇ ਹਾਂ। ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਤਾਂ ਪਰਮੇਸ਼ੁਰ ਨੇ ਇੱਕ ਵਾਅਦਾ ਕੀਤਾ, ਜਿਵੇਂ ਕਿ ਉਸਨੇ ਸ਼ੈਤਾਨ ਨੂੰ ਸ਼ਰਾਪ ਦਿੱਤਾ। ਉਸਨੇ ਉਤਪਤੀ 3:15 ਵਿੱਚ ਕਿਹਾ, ਮੈਂ ਤੇਰੇ ਅਤੇ ਔਰਤ ਵਿੱਚ ਇੱਕ ਦੁਸ਼ਮਣੀ ਪਾਵਾਂਗਾ ਅਤੇ ਤੁਹਾਡੀ ਔਲਾਦ ਅਤੇ ਉਸਦੀ ਔਲਾਦ ਵਿਚਕਾਰ ਉਹ ਤੁਹਾਡੇ ਸਿਰ ਨੂੰ ਡੰਗ ਦੇਵੇਗਾ ਅਤੇ ਉਸਦੀ ਅੱਡੀ ਨੂੰ ਡੰਗ ਮਾਰੋਗੇ। ਉਸਨੇ ਵਾਅਦਾ ਕੀਤਾ ਕਿ ਇੱਕ ਦਿਨ ਇੱਕ ਅਜਿਹਾ ਆਵੇਗਾ ਜੋ ਔਰਤ ਦਾ ਸੰਤਾਨ ਸੀ ਜੋ ਸ਼ੈਤਾਨ ਦੇ ਸਿਰ ਨੂੰ ਕੁਚਲ ਦੇਵੇਗਾ। ਜੀ ਹਾਂ, ਸ਼ੈਤਾਨ ਉਸਦੀ ਅੱਡੀ ਨੂੰ ਡੰਗ ਮਾਰੇਗਾ, ਪਰ ਉਹ ਆਖਿਰਕਾਰ ਸ਼ੈਤਾਨ ਨੂੰ ਕੁਚਲ ਦੇਵੇਗਾ। ਇਹ ਇੱਕ ਵਾਅਦਾ ਸੀ, ਇੱਕ ਆ ਰਿਹਾ ਸੀ ਜੋ ਨੇਮ ਨੂੰ ਕਾਇਮ ਰੱਖੇਗਾ ਅਤੇ ਸਰਾਪ ਨੂੰ ਉਲਟਾ ਦੇਵੇਗਾ। ਇੱਥੇ ਆਉਣ ਵਾਲੇ ਦਾ ਪਹਿਲਾ ਵਾਅਦਾ ਹੈ, ਆਉਣ ਵਾਲਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ। ਇੱਥੇ ਪਹਿਲਾ ਵਾਅਦਾ ਹੈ ਕਿ ਇਹ ਉਹ ਹੈ ਜੋ ਆਦਿ ਵਿੱਚ ਪਰਮੇਸ਼ ਸ਼ਬਦ ਸੀ ਅਤੇ ਸ਼ਬਦ ਪਰਮੇਸ਼ੁਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ੁਰ ਸੀ, ਕਿ ਇੱਕ ਦਿਨ ਮਾਸ ਧਾਰ ਕਰਕੇ ਸਾਡੇ ਵਿਚਕਾਰ ਵਸੇਗਾ। ਕਿਰਪਾ ਦੇ ਨੇਮ ਦਾ ਰਾਜਾ ਮਸੀਹ। ਜਿਵੇਂ ਕਿ ਅਸੀਂ ਦੇਖਿਆ ਹੈ, ਆਦਮ ਨੇ ਕੰਮਾਂ ਦੇ ਨੇਮ ਦੇ ਵਿਰੁੱਧ ਬਗਾਵਤ ਕੀਤੀ ਅਤੇ ਪਾਪ ਅਤੇ ਮੌਤ ਸੰਸਾਰ ਵਿੱਚ ਦਾਖਲ ਹੋਈ। ਪਰਮੇਸ਼ਰ ਨੇ ਉਸ ਨੂੰ ਔਰਤ ਦੇ ਭਵਿੱਖ ਦੇ ਬੀਜ ਦਾ ਇਹ ਪ੍ਰੋਟੋ ਖੁਸ਼ਖਬਰੀ ਦਾ ਵਾਅਦਾ ਕੀ ਦਿੱਤਾ ਹੈ ਜੋ ਦੁਸ਼ਟ ਨੂੰ ਕੁਚਲ ਦੇਵੇਗੀ। ਇਹ ਉਹ ਹੈ ਜੋ ਆਵੇਗਾ ਅਤੇ ਨੇਮ ਦੇ ਕੰਮ ਨੂੰ ਪੂਰੀ ਤਰ੍ਹਾਂ ਨਾਲ ਰੱਖੇਗਾ ਅਤੇ ਸਰਾਪ ਦੇ ਪ੍ਰਭਾਵਾਂ ਨੂੰ ਉਲਟਾ ਦੇਵੇਗਾ। ਕਿਰਪਾ ਦਾ ਨੇਮ ਇਕਰਾਰਨਾਮਿਆਂ ਦੀ ਲੜੀ ਹੈ ਜੋ ਹੌਲੀ ਹੌਲੀ ਪ੍ਰਗਟ ਕਰਦਾ ਹੈ ਕਿ ਆਦਮ ਦੁਆਰਾ ਕੀਤੇ ਗਏ ਨੁਕਸਾਨ ਨੂੰ ਠੀਕ ਕਰਨ ਲਈ ਪਰਮੇਸ਼ੁਰ ਕੀ ਕਰ ਰਿਹਾ ਹੈ। ਕਿਰਪਾ ਦੇ ਇਕਰਾਰਨਾਮੇ ਦੇ ਅੰਦਰ ਹਰ ਇਕਰਾਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਆਵੇਗਾ ਅਤੇ ਪੂਰੀ ਤਰ੍ਹਾਂ ਪਾਲਣ ਕਰੇਗਾ ਅਤੇ ਸਰਾਪ ਨੂੰ ਉਲਟਾਓ ਅਤੇ ਉਸਦੇ ਲੋਕਾਂ ਨੂੰ ਆਜ਼ਾਦ ਕਰੇਗਾ। ਉਹ ਅਜਿਹਾ ਵੱਖ ਵੱਖ ਤਰੀਕਿਆਂ ਨਾਲ ਕਰਦੇ ਹਨ, ਪਰ ਆਪਣੇ ਤਰੀਕੇ ਨਾਲ ਇਹ ਉਹ ਮਹਾਨ ਸੱਚ ਹੈ ਜਿਸ ਵੱਲ ਹਰ ਕੋਈ ਇਸ਼ਾਰਾ ਕਰ ਰਿਹਾ ਹੈ। ਪਰਮੇਸ਼ੁਰ ਦਾ ਵਾਅਦਾ ਉਸਦੇ ਲੋਕਾਂ ਦੇ ਇਤਿਹਾਸ ਦੁਆਰਾ ਲਿਖਿਆ ਗਿਆ ਹੈ। ਅਬਰਾਹਿਮਿਕ ਨੇਮ, ਉੱਥੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਇੱਕ ਨੇਮ ਹੈ ਜੋ ਸੁਰੱਖਿਅਤ ਹੈ। ਉਤਪਤੀ 12 ਵਿੱਚ ਪਰਮਾਤਮਾ ਬੇ ਔਲਾਦ ਅਬਰਾਹਮ ਨੂੰ ਉਹ ਸਭ ਕੁਝ ਛੱਡਣ ਲਈ ਕਹਿੰਦਾ ਹੈ ਜੋ ਉਹ ਜਾਣਦਾ ਸੀ ਅਤੇ ਉਸਦਾ ਅਨੁਸਰਣ ਕਰਨ ਲਈ। ਪਰਮੇਸ਼ੁਰ ਨੇ ਉਸ ਨੂੰ ਇੱਕ ਦੇਸ਼ ਅਤੇ ਬਹੁਤ ਸਾਰੇ ਉੱਤਰਾਧਿਕਾਰੀ ਦੇਣ ਦੇ ਵਾਅਦੇ ਦਿੱਤੇ ਅਤੇ ਇੱਕ ਵਾਅਦਾ ਵੀ ਕੀਤਾ ਕਿ ਉਸਦੇ ਦੁਆਰਾ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਅਸੀਸ ਦਿੱਤੀ ਜਾਵੇਗੀ। ਕੁਝ ਸਾਲਾਂ ਬਾਅਦ ਇਹ ਅਬਰਾਹਮ ਨੂੰ ਦੇਖਿਆ ਹੋਣਾ ਚਾਹੀਦਾ ਹੈ ਕਿ ਉਹ ਵਾਅਦਾ ਅਸਫਲ ਹੋ ਗਿਆ ਸੀ। ਪਰ ਫਿਰ ਅਸੀਂ ਉਤਪਤੀ 17 ਤੱਕ ਪਹੁੰਚਦੇ ਹਾਂ ਜਿੱਥੇ ਪਰਮੇਸ਼ੁਰ ਨੇ ਰਸਮੀ ਤੌਰ 'ਤੇ ਨੇਮ ਦੀ ਸਥਾਪਨਾ ਕੀਤੀ। ਉਹ ਅਬਰਾਹਮ ਨੂੰ ਉਸਦੇ ਵਾਅਦੇ ਦੀ ਯਾਦ ਦਿਵਾਉਂਦਾ ਹੈ ਜੋ ਕਈ ਵਾਰ ਹਵਾਲਿਆਂ ਦੇ ਵਿੱਚ ਹੈ। ਅੱਜ 2 ਮੈਂ ਆਪਣਾ ਨੇਮ ਬਣਾਵਾਂਗਾ, ਅੱਜ 4 ਵੇਖੋ ਮੇਰਾ ਨੇਮ ਤੁਹਾਡੇ ਨਾਲ ਹੈ, ਅੱਜ 7 ਮੈਂ ਆਪਣੇ ਨੇਮ ਨੂੰ ਸਦੀਪਕ ਨੇਮ ਵਜੋਂ ਸਥਾਪਿਤ ਕਰਾਂਗਾ, ਅੱਜ 10 ਇਹ ਤੁਹਾਡੇ ਨਾਲ ਮੇਰਾ ਇਕਰਾਰਨਾਮਾ ਹੈ ਅਤੇ ਤੁਸੀਂ ਔਲਾਦ ਹੋ ਅਤੇ ਅੱਗੇ ਅਤੇ ਇਸ ਦੇ ਜਾਂਦਾ ਹੈ। ਪਰਮੇਸ਼ੁਰ ਆਪਣੇ ਨੇਮ ਦਾ ਹਵਾਲਾ ਦਿੰਦਾ ਹੈ, ਉਸਦਾ ਬਾਈਂਡਿੰਗ ਇਕਰਾਰਨਾਮਾ। ਇਹ ਇਕਰਾਰ ਸਪਸ਼ਟ ਸੀ, ਇਹ ਸੀ ਕਿ ਉਹ ਅਬਰਾਹਮ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ, ਕਿ ਉਸਦੀ ਔਲਾਦ ਹੋਵੇਗੀ ਅਤੇ ਉਸ ਤੋਂ ਰਾਜੇ ਆਉਣਗੇ। ਇਹ ਉਸ ਨੂੰ ਦੇਸ਼ ਵਿੱਚ ਸਥਾਪਿਤ ਕਰਨ ਦਾ ਇਕਰਾਰ ਸੀ, ਇਹ ਕੌਮਾਂ ਨੂੰ ਅਸੀਸ ਦੇਣ ਦਾ ਵਾਅਦਾ ਸੀ, ਰੱਬ ਨੇ ਕਿਹਾ ਸੀ। ਅਤੇ ਕਿਉਂਕਿ ਇੱਕ ਸਰਵ ਸ਼ਕਤੀਮਾਨ ਪਰਮੇਸ਼ੁਰ ਹੈ, ਉਸਦਾ ਵਚਨ ਸੁਰੱਖਿਅਤ ਹੈ। ਪਰ ਅਬਰਾਹਮ ਦੇ ਦ੍ਰਿਸ਼ਟੀਕੋਣ ਤੋਂ ਲੱਗਦਾ ਸੀ ਕਿ ਇਹ ਬਹੁਤ ਭਿਆਨਕ ਸਮਾਂ ਲੈ ਰਿਹਾ ਹੈ। 23 ਸਾਲਾਂ ਬਾਅਦ ਜਦੋਂ ਉਸਨੇ ਸੋਚਿਆ ਕਿ ਉਹ ਬੁੱਢਾ ਹੋ ਗਿਆ ਹੈ ਅਤੇ ਹੁਣ ਪਰਮੇਸ਼ੁਰ ਨੇ ਵਾਅਦਾ ਪੂਰਾ ਕੀਤਾ, ਹੁਣ ਉਹ ਉਹਨਾਂ ਹਾਲਾਤਾਂ ਨੂੰ ਲਿਆਉਣ ਲਈ ਅੱਗੇ ਵੱਧਦਾ ਹੈ ਜਿੱਥੇ ਇਕਰਾਰ ਪੂਰਾ ਹੋਣਾ ਸ਼ੁਰੂ ਹੋਵੇਗਾ। ਉਤਪਤੀ 21 ਵਿੱਚ ਜਦੋਂ ਅਬਰਾਹਮ ਬੁੱਢਾ ਹੋ ਗਿਆ ਅਤੇ ਉਸਦੀ ਪਤਨੀ ਸਾਰਾ ਬੱਚੇ ਪੈਦਾ ਕਰਨ ਦੀ ਉਮਰ ਤੋਂ ਕਈ ਦਹਾਕੇ ਪਰੇ ਹੈ, ਤਾਂ ਇਹ ਵਾਅਦਾ ਕੀਤਾ ਹੋਇਆ ਪੁੱਤਰ ਆਉਂਦਾ ਹੈ, ਇੱਕ ਚਮਤਕਾਰ ਬੱਚਾ। ਅਤੇ ਇਹ ਨੇਮ ਪੂਰਾ ਹੋਇਆ ਕਿਉਂਕਿ ਰਾਜੇ ਅਬਰਾਹਮ ਦੀ ਵੰਸ਼ ਵਿੱਚੋਂ ਆਏ ਸਨ। ਵਾਸਤਵ ਵਿੱਚ ਇਹ ਪੂਰਤੀ ਤੱਕ ਪਹੁੰਚਿਆ ਜਦੋਂ ਰਾਜਿਆਂ ਦਾ ਰਾਜਾ ਅਬਰਾਹਮ ਦੀ ਵੰਸ਼ ਵਿੱਚੋਂ ਆਇਆ ਸੀ, ਵਾਅਦਾ ਕੀਤਾ ਹੋਇਆ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ, ਉਹ ਜਿਸ ਦੇ ਰਾਹੀਂ ਸਾਰੀਆਂ ਕੌਮਾਂ ਸੱਚਮੁੱਚ ਮੁਬਾਰਕ ਹੋਣਗੀਆਂ। ਅਬਰਾਹਮ ਨੇ ਜੋ ਸ਼ੁਰੂ ਕੀਤਾ ਸੀ ਉਸਦੇ ਅੰਤਮ ਅੰਸ਼ ਮਸੀਹ ਦੇ ਨੇਮ ਦੇ ਰਾਜਾ ਦੁਆਰਾ ਪੂਰਾ ਕੀਤਾ ਗਿਆ ਸੀ। ਕੀ ਤੁਸੀਂ ਵੇਖਦੇ ਹੋ ਕਿ ਸਾਰੇ ਛੋਟੇ ਮਾਰਕਰ ਆਉਣ ਵਾਲੇ ਇੱਕ ਵੱਲ ਇਸ਼ਾਰਾ ਕਰਦੇ ਹਨ? ਇਜ਼ਰਾਈਲ ਦੇ ਇਤਿਹਾਸ ਵਿੱਚ ਸਾਰੇ ਤਰੀਕੇ ਨਾਲ ਸਾਡੇ ਕੋਲ ਅੱਗੇ ਹੈ ਮੋਜ਼ੇਕ ਨੇਮ ਜਾਂ ਮੂਸਾ ਦਾ ਨੇਮ। ਤੁਹਾਨੂੰ ਯਾਦ ਹੋਵੇਗਾ ਕਿ ਕਿਵੇਂ ਇਜ਼ਰਾਈਲ ਮਿਸਰ ਵਿੱਚ ਗੁਲਾਮ ਸੀ ਅਤੇ ਫਰਾਉਨ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ ਸੀ, ਅਤੇ ਇਸ ਦੇ ਨਤੀਜੇ ਵਜੋਂ ਮਿਸਰ ਦੇ ਪਹਿਲੇ ਜਨਮੇ ਦੀ ਮੌਤ ਹੋ ਗਈ ਸੀ ਕਿਉਂਕਿ ਸਾਰੇ ਇਜ਼ਰਾਈਲ ਲੇਲੇ ਦੇ ਲਹੂ ਦੇ ਹੇਠਾਂ ਅਪਣਾ ਲੈਂਦੇ ਸਨ। ਫਿਰ ਪਰਮੇਸ਼ੁਰ ਨੇ ਇਜ਼ਰਾਈਲ ਨੂੰ ਮਿਸਰ ਤੋਂ ਸਮੁੰਦਰ ਰਾਹੀਂ ਛੁਡਾਇਆ ਅਤੇ ਉਸ ਦੇ ਨਾਲ ਉਹਨਾਂ ਨੂੰ ਧਰਤੀ ਉੱਤੇ ਸਥਾਪਿਤ ਕੀਤਾ। ਇੱਥੋਂ ਤੱਕ ਕਿ ਇਹ ਇੱਕ ਇਸ਼ਾਰਾ ਸੀ ਕਿ ਇੱਕ ਦਿਨ ਕੀ ਹੋਵੇਗਾ ਜਦੋਂ ਪ੍ਰਭੂ ਯਿਸੂ ਮਸੀਹ ਪਰਮੇਸ਼ੁਰ ਦਾ ਲੇਲਾ ਜੋ ਸੰਸਾਰ ਦੇ ਪਾਪ ਨੂੰ ਚੁੱਕ ਲੈਂਦਾ ਹੈ ਬਣ ਗਿਆ ਸੀ ਅਤੇ ਉਸਦੇ ਲੋਕਾਂ ਨੂੰ ਉਸਦੇ ਲਹੂ ਦੇ ਹੇਠਾਂ ਪਨਾਹ ਦਿੱਤੀ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਯਿਸੂ ਰਾਹੀਂ ਪਾਪ ਅਤੇ ਮੌਤ ਦੀ ਗੁਲਾਮੀ ਤੋਂ ਛੁਡਾਇਆ ਸੀ। ਉਜਾੜ ਵਿੱਚ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਅਤੇ ਜਦੋਂ ਤੁਸੀਂ ਕੂਚ ਲਵੈਟਿਕਸ ਨੰਬਰ ਅਤੇ ਵਿਵਸਥਾ ਸਾਰ ਦੇ ਰਾਹੀਂ ਆਪਣਾ ਜਿਹੜਾ ਆ ਪੜ੍ਹਦੇ ਹੋ ਜਾਂ ਪੜਤਾਲ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨਿਯਮ ਦੇ ਚਾਰ ਪਹਿਲੂ ਸਨ। ਕੂਚ, ਪੁਰਾਣੇ ਨਿਯਮ ਦੀ ਮੋਹਰ, ਕਾਨੂੰਨ ਦੇਣਾ ਅਤੇ ਫਿਰ ਸਾਰੇ ਪੁਰਾਣੇ ਨਿਯਮ ਦੀਆਂ ਰਸਮਾਂ, ਜਿਨ੍ਹਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਪ੍ਰਭੂ ਯਿਸੂ ਮਸੀਹ ਵੱਲ ਇਸ਼ਾਰਾ ਕੀਤਾ ਗਿਆ ਹੈ। ਪਰਮੇਸ਼ੁਰ ਆਪਣੇ ਲੋਕਾਂ ਲਈ ਕਿਰਪਾ ਨਾਲ ਕੰਮ ਕਰ ਰਿਹਾ ਹੈ। ਵਿਵਸਥਾ ਸਾਰ ਉਹਦਾ 7:6-8 ਵਿੱਚ ਲਿਖਿਆ, ਕਿਉਂਕਿ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋ, ਪਵਿੱਤਰ ਲੋਕ ਹੋ, ਯਹੋਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਧਰਤੀ ਉੱਤੇ ਸਭ ਕੌਮਾਂ ਵਿੱਚੋਂ ਆਪਣੀ ਕੀਮਤੀ ਜਾਇਦਾਦ ਲਈ ਇੱਕ ਪ੍ਰਜਾ ਹੋਣ ਲਈ ਚੁਣਿਆ ਹੈ। ਇਹ ਇਸ ਲਈ ਨਹੀਂ ਸੀ ਕਿ ਤੁਸੀਂ ਕਿਸੇ ਹੋਰ ਲੋਕਾਂ ਨਾਲੋਂ ਵੱਧ ਗਿਣਤੀ ਵਿੱਚ ਸੀ, ਕਿ ਯਹੋਵਾ ਨੇ ਤੁਹਾਡੇ ਉੱਤੇ ਆਪਣਾ ਪਿਆਰ ਪਾਇਆ ਅਤੇ ਤੁਹਾਨੂੰ ਚੁਣਿਆ, ਕਿਉਂਕਿ ਤੁਸੀਂ ਸਾਰਿਆਂ ਕੰਮਾਂ ਵਿੱਚੋਂ ਘੱਟ ਸੀ, ਸਗੋਂ ਇਹ ਇਸ ਲਈ ਕਿ ਯਹੋਵਾ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਸ ਸਹੁੰ ਨੂੰ ਪੂਰਾ ਕਰਦਾ ਹੈ ਜੋ ਉਸਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ, ਕਿ ਯਹੋਵਾ ਨੇ ਤੁਹਾਨੂੰ ਬਲਵੰਤ ਹੱਥ ਨਾਲ ਕੱਢਿਆ ਅਤੇ ਤੁਹਾਨੂੰ ਮਿਸਰ ਦੇ ਰਾਜੇ ਪਰੋ ਦੇ ਹੱਥੋਂ ਗੁਲਾਮੀ ਦੇ ਘਰ ਤੋਂ ਛੁਡਾਇਆ। ਮਸੀਹ ਯਿਸੂ ਵਿੱਚ ਨੇਮ ਦਾ ਰਾਜਾ ਮਸੀਹ ਵਿੱਚ ਇਹ ਇੱਕ ਕਲਪਨਾ ਯੋਗ ਪੈਮਾਨੇ ਵਿੱਚ ਅਜਿਹਾ ਕਰੇਗਾ। ਅੱਗੇ ਸਾਡੇ ਕੋਲ ਹੈ ਦੇਵਿਡਿਕ ਨੇਮ ਜਾਂ ਦਾਊਦ ਦਾ ਨੇਮ। ਦੂਜਾ ਸਾਮੂਅਲ ਉਹਦਾ 7 ਵਿੱਚ ਪਰਮੇਸ਼ੁਰ ਨੇ ਦਾਊਦ ਨਾਲ ਇੱਕ ਵਾਅਦਾ ਕੀਤਾ ਸੀ, ਜਿਸ ਨੂੰ ਉਸਨੇ ਲੋਕਾਂ ਨਾਲ ਰਾਜਾ ਜਿਸ ਨੂੰ ਉਸਨੇ ਲੋਕਾਂ ਦਾ ਰਾਜਾ ਬਣਾਇਆ ਸੀ। ਉਸਨੇ ਦਾਊਦ ਦੇ ਵੰਸ਼ ਵਿੱਚ ਇੱਕ ਵਾਅਦਾ ਕੀਤਾ, ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਵੇਂਗਾ, ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਪੈਦਾ ਕਰਾਂਗਾ ਅਤੇ ਜੋ ਤੇਰੇ ਸਰੀਰ ਵਿੱਚੋਂ ਆਵੇਗਾ, ਅਤੇ ਮੈਂ ਉਸਦਾ ਨਾਮ, ਉਸਦਾ ਰਾਜ ਕਾਇਮ ਕਰਾਂਗਾ, ਉਹ ਮੇਰੇ ਨਾਮ ਦੇ ਇੱਕ ਘਰ ਬਣਾਵੇਗਾ ਅਤੇ ਮੈਂ ਉਸਦੇ ਰਾਜ ਦਾ ਸਿੰਘਾਸਣ ਲਈ ਕਾਇਮ ਕਰਾਂਗਾ ਅਤੇ ਤੇਰਾ ਘਰ ਅਤੇ ਤੇਰਾ ਰਾਜ ਸਦਾ ਲਈ ਮੇਰੇ ਸਾਹਮਣੇ ਕਾਇਮ ਰਹੇਗਾ। ਰੱਬ ਉਸ ਨੂੰ ਇੱਕ ਵਾਅਦਾ ਦਿੰਦਾ ਹੈ ਜੋ ਮੌਤ ਦੁਆਰਾ ਤੋੜਿਆ ਨਹੀਂ ਜਾ ਸਕਦਾ, ਪਾਪ ਦੁਆਰਾ ਤਬਾਹ ਨਹੀਂ ਕੀਤਾ ਜਾ ਸਕਦਾ ਅਤੇ ਸਮੇਂ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਇਹ ਉਹੀ ਵਾਅਦਾ ਹੈ ਜੋ ਇਕਰਾਰ ਜਿਸ ਦਾ ਯਸ਼ਾਇਆ ਨੇ ਯਸ਼ਾਇਆ 9 ਵਿੱਚ ਜ਼ਿਕਰ ਕੀਤਾ ਸੀ, ਜਿਸ ਨੂੰ ਅਸੀਂ ਅੱਜ ਥੋੜ੍ਹਾ ਚਿਰ ਪਹਿਲਾਂ ਪੜ੍ਹਿਆ ਹੈ। ਯਸ਼ਾਇਆ ਦਾ 9:6-7 ਕਹਿੰਦਾ ਹੈ, ਸਾਡੇ ਲਈ ਇੱਕ ਬੱਚਾ ਪੈਦਾ ਹੋਇਆ, ਸਾਨੂੰ ਇੱਕ ਪੁੱਤਰ ਦਿੱਤਾ ਗਿਆ ਅਤੇ ਸਰਕਾਰ ਉਸਦੇ ਮੋਢਿਆਂ 'ਤੇ ਹੋਵੇਗੀ, ਉਸਦਾ ਨਾਮ ਰੱਖਿਆ ਇਮਾਨੁਅਲ ਕਿਹਾ ਜਾਵੇਗਾ, ਅਦਭੁਤ ਸਲਾਹਕਾਰ, ਸ਼ਕਤੀਸ਼ਾਲੀ ਪਰਮੇਸ਼ੁਰ, ਸਦੀਵੀ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਉਸਦੀ ਸਰਕਾਰ ਅਤੇ ਸ਼ਾਂਤੀ ਦੇ ਵਾਧੇ ਲਈ ਕੋਈ ਅੰਤ ਨਹੀਂ ਹੋਵੇਗਾ। ਦਾਊਦ ਸਿੰਘਾਸਨ ਉੱਤੇ ਉਸਦੇ ਰਾਜ ਉੱਤੇ ਇਸ ਨੂੰ ਸਥਾਪਿਤ ਕਰਨ ਅਤੇ ਇਸ ਨੂੰ ਬਰਕਰਾਰ ਰੱਖਣ ਲਈ ਨਿਆਂ ਅਤੇ ਧਾਰਮਿਕਤਾ ਨਾਲ ਇਸ ਸਮੇਂ ਤੋਂ ਅੱਗੇ ਅਤੇ ਸਦਾ ਲਈ ਸੈਨਾ ਦੇ ਪ੍ਰਭੂ ਦਾ ਜੋਸ਼ ਅਜਿਹਾ ਕਰੇਗਾ। ਯਸ਼ਾਇਆ ਯਿਸੂ ਦੇ ਜਨਮ ਤੋਂ 750 ਪਹਿਲਾਂ ਲਿਖ ਰਿਹਾ ਸੀ, ਪਰ ਉਹ ਵਾਅਦਾ ਕੀਤੇ ਮੁਕਤੀਦਾਤਾ ਮਸੀਹਾ ਬਾਰੇ ਜਾਣਦਾ ਸੀ। ਉਹ ਇਸ ਬੱਚੇ ਦੇ ਪੈਦਾ ਹੋਣ ਬਾਰੇ ਜਾਣਦਾ ਸੀ, ਦਿੱਤਾ ਪੁੱਤਰ, ਉਹ ਜੋ ਬ੍ਰਹਿਮੰਡ ਨੂੰ ਸੰਚਾਲਿਤ ਕਰੇਗਾ, ਸ਼ਾਨਦਾਰ ਸਲਾਹਕਾਰ, ਸ਼ਕਤੀਸ਼ਾਲੀ ਪਰਮੇਸ਼ੁਰ, ਸਦੀਵੀ ਪਿਤਾ, ਸ਼ਾਂਤੀ ਦਾ ਰਾਜਕੁਮਾਰ। ਉਹ ਜਾਣਦਾ ਸੀ ਕਿ ਇਹ ਬੱਚਾ ਵਾਅਦਾ ਕੀਤਾ ਹੋਇਆ ਸੀ ਜੋ ਦਾਊਦ ਦੇ ਸਿੰਘਾਸਨ ਤੋਂ ਰਾਜ ਕਰੇਗਾ, ਦਾਊਦ ਦਾ ਵਾਅਦਾ ਕੀਤਾ ਹੋਇਆ ਵੰਸ਼ ਜੋ ਸਦਾ ਲਈ ਰਾਜ ਕਰੇਗਾ। ਓਲਡ ਟੈਸਟਾਮੈਂਟ ਦੇ ਸਾਰੇ ਤਰੀਕੇ ਨਾਲ ਪਰਮੇਸ਼ੁਰ ਦੇ ਆਪਣੇ ਲੋਕਾਂ ਨਾਲ ਕੀਤੇ ਵਾਅਦੇ ਦਾ ਪਤਾ ਉਸ ਦੇ ਲੋਕਾਂ ਵਿੱਚ ਪਰਮੇਸ਼ੁਰ ਦੀ ਗਤੀਵਿਧੀ ਵਿੱਚ ਪਾਇਆ ਜਾਂਦਾ ਹੈ। ਉਸ ਦਾ ਵਾਅਦਾ ਬਰਕਰਾਰ ਰਹਿੰਦਾ ਹੈ ਅਤੇ ਸਾਲਾਂ ਦੀ ਤਰੱਕੀ ਦੇ ਨਾਲ ਪ੍ਰਗਟ ਹੁੰਦਾ ਹੈ। ਲੁਕਾ ਉਹ ਦੇਖ ਸਕਦਾ ਸੀ ਕਿ ਪਰਮੇਸ਼ੁਰ ਨੇ ਦਾਊਦ ਰਾਜੇ ਬਾਰੇ ਆਪਣਾ ਵਾਅਦਾ ਨਿਭਾਇਆ ਹੈ। ਆਪਣੀ ਖੁਸ਼ਖਬਰੀ ਵਿੱਚ ਉਸਨੇ ਮਰੀਅਮ ਨੂੰ ਦੂਤ ਦੇ ਸ਼ਬਦ ਦੱਸੇ। ਲੁਕਾ ਦਾ 1:30-33, ਡਰ ਨਾ ਮਰੀਅਮ, ਕਿਉਂ ਜੋ ਤੁਹਾਨੂੰ ਪਰਮੇਸ਼ੁਰ ਦੀ ਕਿਰਪਾ ਮਿਲੀ ਹੈ, ਅਤੇ ਵੇਖ ਤੁਸੀਂ ਆਪਣੀ ਕੁੱਖ ਵਿੱਚ ਗਰਭਵਤੀ ਹੋਵੋਗੇ ਅਤੇ ਇੱਕ ਪੁੱਤਰ ਨੂੰ ਜਨਮ ਦੇਵੋਗੇ ਅਤੇ ਤੁਸੀਂ ਉਸਦਾ ਨਾਮ ਯਿਸੂ ਰੱਖੋਗੇ, ਉਹ ਮਹਾਨ ਹੋਵੇਗਾ ਅਤੇ ਅਤਿ ਮਹਾਨ ਦਾ ਪੁੱਤਰ ਕਹਾਵੇਗਾ। ਅਤੇ ਯਹੋਵਾ ਪਰਮੇਸ਼ਰ ਉਸ ਨੂੰ ਉਸਦੇ ਪਿਤਾ ਦਾਊਦ ਦਾ ਸਿੰਘਾਸਣ ਦੇਵੇਗਾ ਅਤੇ ਉਹ ਸਦਾ ਲਈ ਯਾਕੂਬ ਦੇ ਘਰਾਣੇ ਉੱਤੇ ਰਾਜ ਕਰੇਗਾ ਅਤੇ ਉਸਦੇ ਰਾਜ ਦਾ ਕੋਈ ਅੰਤ ਨਹੀਂ ਹੋਵੇਗਾ। ਪਰਮੇਸ਼ਰ ਆਪਣੇ ਵਾਅਦੇ ਪੂਰੇ ਕਰਦਾ ਹੈ। ਉਹ ਔਲਾਦ ਜਿਸ ਦਾ ਪਰਮੇਸ਼ਰ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਉਹ ਯਿਸੂ ਮਸੀਹਾ ਹੈ। ਦੂਤ ਸਿੱਧੇ ਤੌਰ 'ਤੇ ਉਹਨਾਂ ਸ਼ਬਦਾਂ ਦਾ ਹਵਾਲਾ ਦਿੰਦਾ ਹੈ ਜੋ ਯਸ਼ਾਇਆ ਨੇ ਉਸ ਤੋਂ 3-4 ਹਜ਼ਾਰ ਸਾਲ ਪਹਿਲਾਂ ਬੋਲੇ ਸਨ, ਕਿਉਂਕਿ ਉਸ ਨੇ ਦਾਊਦ ਨੂੰ ਦਿੱਤੇ ਵਾਅਦੇ ਦਾ ਹਵਾਲਾ ਦਿੱਤਾ ਸੀ। ਮੱਤੀ ਆਇਤ ਇੱਕ ਨਵੇਂ ਨੇਮ ਦੇ ਪਹਿਲੇ ਪੰਨੇ ਅਸੀਂ ਪੜ੍ਹਦੇ ਹਾਂ ਯਿਸੂ ਮਸੀਹ ਦੀ ਵੰਸ਼ਾਵਲੀ ਦੀ ਕਿਤਾਬ। ਅਗਲੀ ਲਾਈਨ ਕੀ ਹੈ? ਦਾਊਦ ਦਾ ਪੁੱਤਰ, ਅਬਰਾਹਮ ਦਾ ਪੁੱਤਰ। ਇਸ ਲਈ ਇਹਨਾਂ ਇਕਰਾਰਨਾਮਿਆਂ ਦੁਆਰਾ ਜੋ ਕਿਰਪਾ ਦਾ ਇਕਰਾਰ ਬਣਾਉਂਦੇ ਹਨ ਜੋ ਅਸੀਂ ਦੇਖ ਰਹੇ ਹਾਂ ਉਹ ਪ੍ਰਗਤੀਸ਼ੀਲ ਪ੍ਰਕਾਸ਼ ਹੈ ਜੋ ਪਰਮੇਸ਼ੁਰ ਆਪਣੇ ਲੋਕਾਂ ਲਈ ਕਰ ਰਿਹਾ ਹੈ। ਯਿਸੂ ਮਸੀਹ ਨੂੰ ਭੇਜਣ ਲਈ ਪਰਮੇਸ਼ੁਰ ਦੀ ਯੋਜਨਾ ਦਾ ਅਗਾਂਹ ਵਧੂ ਖੁਲਾਸਾ। ਯਿਸ ਦਾ ਰਾਜ ਕਦੇ ਖਤਮ ਨਹੀਂ ਹੋਵੇਗਾ। ਉਹ ਆਪਣੇ ਵਾਅਦੇ ਪੂਰੇ ਕਰਦਾ ਹੈ ਅਤੇ ਅਸੀਂ ਉਹਨਾਂ ਨੂੰ ਉਸਦੇ ਲੋਕਾਂ ਦੇ ਇਤਿਹਾਸ ਵਿੱਚ ਜਾਂ ਰਾਹੀਂ ਲੱਭ ਸਕਦੇ ਹਾਂ। ਮਸੀਹ ਨੇਮ ਦਾ ਰਾਜਾ ਹੈ। ਅੰਤ ਵਿੱਚ ਨੋਟਿਸ, ਨਵੇਂ ਨੇਮ ਦਾ ਰਾਜਾ ਮਸੀਹ। ਚੰਗੀ ਤਰ੍ਹਾਂ ਧਿਆਨ ਦੇਣ ਵਾਲੀ ਪਹਿਲੀ ਗੱਲ ਇਹ ਹੈ ਕਿ ਨਵੇਂ ਨੇਮ ਦੀ ਭਵਿੱਖਬਾਣੀ ਪੁਰਾਣੇ ਨੇਮ ਵਿੱਚ ਕੀਤੀ ਗਈ ਹੈ। ਯਰਮੀਆ 31:31-34 ਉੱਤੇ ਇੱਕ ਨਜ਼ਰ ਮਾਰੋ। ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ, ਜਦੋਂ ਮੈਂ ਇਸਰਾਇਲ ਦੇ ਘਰਾਣੇ ਅਤੇ ਯਹੋਵਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਉਸ ਨੇਮ ਵਰਗਾ ਨਹੀਂ ਜੋ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ। ਮੇਰਾ ਨੇਮ ਜੋ ਉਹਨਾਂ ਨੇ ਤੋੜਿਆ ਸੀ, ਭਾਵੇਂ ਮੈਂ ਉਹਨਾਂ ਦਾ ਪਿਤਾ ਸੀ, ਪਰ ਯਹੋਵਾ ਆਖਦਾ ਹੈ ਕਿ ਮੈਂ ਇਸਰਾਇਲ ਦਾ ਘਰ ਉਹਨਾਂ ਦਿਨਾਂ ਤੋਂ ਬਾਅਦ ਬਣਾਵਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ। ਅਤੇ ਹਰ ਕੋਈ ਆਪਣੇ ਗੁਆਂਢੀ ਨੂੰ ਇਹ ਨਹੀਂ ਸਿਖਾਏਗਾ, ਪ੍ਰਭੂ ਨੂੰ ਜਾਣੋ, ਕਿਉਂਕਿ ਉਹ ਸਭ ਤੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਨੂੰ ਜਾਣਨਗੇ, ਮੈਂ ਉਹਨਾਂ ਨੂੰ ਮਾਫ਼ ਨਹੀਂ ਕਰਾਂਗਾ। ਪੁਰਾਣੇ ਨੇਮ ਵਿੱਚ ਨਵੇਂ ਨੇਮ ਦੀ ਭਵਿੱਖਬਾਣੀ ਕੀਤੀ ਗਈ ਸੀ, ਯਿਸੂ ਮਸੀਹਾ ਦੇ ਆਉਣ ਵਿੱਚ ਪੂਰਾ ਹੋਇਆ ਸੀ। ਮਸੀਹ ਰਾਜਾ ਦਾ ਆਉਣਾ, ਜਿਸ ਨੇ ਪਾਪ ਰਹਿਤ ਜੀਵਨ ਬਤੀਤ ਕੀਤਾ, ਕੰਮਾਂ ਦੇ ਨੇਮ ਨੂੰ ਪੂਰਾ ਕੀਤਾ, ਪਰ ਜਿਸ ਨੇ ਕਿਰਪਾ ਦੇ ਨੇਮ ਦੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ। ਜਦੋਂ ਅਸੀਂ ਉਸਦੇ ਅਵਤਾਰ ਬਾਰੇ ਸੋਚਦੇ ਹਾਂ, ਸ਼ਬਦ ਮਾਸ ਬਣ ਰਿਹਾ ਹੈ, ਅਸੀਂ ਅਸਲ ਵਿੱਚ ਇਸ ਨੂੰ ਉਸ ਤੋਂ ਵੱਖ ਨਹੀਂ ਕਰ ਸਕਦੇ ਜੋ ਕਰਨ ਆਇਆ ਸੀ ਸਲੀਬ 'ਤੇ ਉਸਦੇ ਸ਼ਾਨਦਾਰ ਕੰਮ ਤੋਂ ਅਸੀਂ ਉਸਨੂੰ ਵੱਖਰਾ ਨਹੀਂ ਕਰ ਸਕਦੇ। ਮਰਕਸ 14 ਕਹਿੰਦਾ ਹੈ, ਜਿਸ ਰਾਤ ਉਸ ਨੂੰ ਧੋਖਾ ਦਿੱਤਾ ਗਿਆ ਉਸਦੀ ਸਲੀਬ ਦੀ ਪੂਰਵ ਸੰਧਿਆ 'ਤੇ ਉਸਨੇ ਪਸਾਹ ਦੇ ਭੋਜਨ ਨੂੰ ਬਦਲ ਦਿੱਤਾ ਅਤੇ ਕਿਹਾ, ਇਹ ਪਿਆਲਾ ਜੋ ਤੁਹਾਡੇ ਲਈ ਡੋਲਿਆ ਜਾਂਦਾ ਹੈ ਮੇਰੇ ਲਹੂ ਵਿੱਚ ਨਵਾਂ ਨਿਯਮ ਹੈ। ਅਸੀਂ ਕਹਿੰਦੇ ਹਾਂ ਕਿ ਲਗਭਗ ਹਰ ਹਫ਼ਤੇ ਜਦੋਂ ਅਸੀਂ ਸੰਗਤ ਵਿੱਚ ਇਕੱਠੇ ਹੁੰਦੇ ਹਾਂ, ਉਸ ਰਾਤ ਦਰਦ ਅਤੇ ਉਹ ਰਾਤ ਜਿਹੜੀ ਦਰਦ ਅਤੇ ਖੂਨ ਦੀ ਸੀ ਜਦੋਂ ਯਿਸੂ ਨੂੰ ਸਲੀਬ 'ਤੇ ਟੰਗਿਆ ਗਿਆ ਸੀ ਅਤੇ ਨਵਾਂ ਨੇਮ ਸ਼ੁਰੂ ਕੀਤਾ ਗਿਆ ਸੀ। ਯਿਸੂ ਦੀ ਅੰਤਮ ਸੁਨਤ ਹੋਈ ਤਾਂ ਜੋ ਅਸੀਂ ਦਿਲ ਦੀ ਅੰਤਮ ਸੁਨਤ ਪ੍ਰਾਪਤ ਕਰ ਸਕੀਏ। ਪੌਲਸ 2 ਵਿੱਚ ਲਿਖਦਾ ਹੈ, ਉਸ ਵਿੱਚ ਤੁਹਾਡੀ ਸੁਨਤ ਵੀ ਹੱਥਾਂ ਤੋਂ ਬਿਨਾਂ ਕੀਤੀ ਗਈ ਸੁਨਤ ਨਾਲ ਕੀਤੀ ਗਈ ਸੀ ਹੱਥਾਂ ਤੋਂ ਬਿਨਾਂ ਕੀਤੀ ਗਈ ਸੁਨਤ ਨਾਲ ਕੀਤੀ ਗਈ ਸੀ ਸਰੀਰ ਦੇ ਸਰੀਰ ਨੂੰ ਲਾ ਕੇ ਮਸੀਹ ਦੀ ਸੁਨਤ ਦੁਆਰਾ ਬਪਤਿਸਮੇ ਵਿੱਚ ਉਸਦੇ ਨਾਲ ਦਫਨਾਇਆ ਗਿਆ ਸੀ, ਜਿਸ ਵਿੱਚ ਤੁਸੀਂ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਕੰਮਾਂ ਵਿੱਚ ਵਿਸ਼ਵਾਸ ਦੁਆਰਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ ਉਸਦੇ ਨਾਲ ਜੀ ਉਠਾਇਆ ਗਿਆ ਸੀ। ਮਾਸ ਪਰਮੇਸ਼ੁਰ ਨੇ ਸਾਡੇ ਸਾਰੇ ਅਪਰਾਧਾਂ ਨੂੰ ਮਾਫ਼ ਕਰਕੇ ਉਸਦੇ ਨਾਲ ਜ਼ਿੰਦਾ ਕੀਤਾ। ਉਸ ਕਰਜ਼ੇ ਦੇ ਰਿਕਾਰਡ ਨੂੰ ਰੱਦ ਕਰਕੇ ਜੋ ਇਸ ਦੀਆਂ ਕਾਨੂੰਨੀ ਮੰਗਾਂ ਦੇ ਨਾਲ ਉਸਨੇ ਇਸ ਨੂੰ ਇੱਕ ਪਾਸੇ ਰੱਖ ਦਿੱਤਾ। ਮਸੀਹ ਪਾਪਾਂ ਲਈ ਮਰ ਗਿਆ ਹੈ। ਉਸਨੇ ਪਾਪਾਂ ਲਈ ਮਰਨ ਲਈ ਮਾਸ ਧਾਰਨ ਕੀਤਾ ਅਤੇ ਸਾਡੇ ਕੋਲ ਇੱਕ ਨੇਮ ਹੈ ਜੋ ਸੁਰੱਖਿਅਤ ਹੈ। ਅਸੀਂ ਇਸ ਜੀਵਨ ਨੂੰ ਪੂਰੀ ਤਰ੍ਹਾਂ ਨਿਸ਼ਚਿਤਤਾ ਨਾਲ ਜੀ ਸਕਦੇ ਹਾਂ ਕਿ ਪ੍ਰਭੂ ਸਾਨੂੰ ਮਹਿਮਾ ਵੱਲ ਦੇਖੇਗਾ, ਕਿਉਂਕਿ ਉਸ ਨੇ ਗਰੰਟੀ ਦਿੱਤੀ ਹੈ ਕਿ ਉਹ ਆਪਣੇ ਲੋਕਾਂ ਲਈ ਅਜਿਹਾ ਕਰੇਗਾ। ਉਸ ਨੇ ਵਾਅਦਾ ਕੀਤਾ ਹੈ, ਉਸ ਨੇ ਆਪਣੇ ਲੋਕਾਂ ਦੇ ਪੂਰੇ ਇਤਿਹਾਸ ਵਿੱਚ ਇਸ ਵਾਅਦੇ ਦਾ ਪ੍ਰਦਰਸ਼ਨ ਕੀਤਾ ਹੈ। ਇਹ ਸਾਰੇ ਨੇਮ ਨਵੇਂ ਨੇਮ ਵੱਲ ਇਸ਼ਾਰਾ ਕਰਦੇ ਹਨ। ਮਸੀਹ ਦੇ ਆਉਣ ਤੋਂ ਪਹਿਲਾਂ ਜੀਉਣ ਵਾਲਿਆਂ ਲਈ ਮੁਕਤੀ ਬਿਲਕੁਲ ਉਸੇ ਚੀਜ਼ 'ਤੇ ਆਧਾਰਿਤ ਹੈ ਜੋ ਮਸੀਹ ਤੋਂ ਬਾਅਦ ਰਹਿੰਦੇ ਹਨ। ਉਹ ਪਰਮੇਸ਼ੁਰ ਦੇ ਆਉਣ ਵਾਲੇ ਮਸੀਹਾ ਵਿੱਚ ਵਿਸ਼ਵਾਸ ਦੁਆਰਾ ਬਚਾਏ ਗਏ ਸਨ। ਸਾਨੂੰ ਪਰਮੇਸ਼ੁਰ ਦੇ ਮਸੀਹਾ ਵਿੱਚ ਵਿਸ਼ਵਾਸ ਦੁਆਰਾ ਬਚਾਇਆ ਗਿਆ ਹੈ ਜੋ ਆਇਆ ਹੈ। ਹੁਣ ਅਸੀਂ ਖਤਮ ਕਰਨ ਤੋਂ ਪਹਿਲਾਂ ਇੱਕ ਅੰਤਿਮ ਸਵਾਲ, ਨਵਾਂ ਨੇਮ ਕਿੱਥੋਂ ਆਇਆ? ਖੈਰ, ਇਸ 'ਤੇ ਵਿਸ਼ਵਾਸ ਕਰੋ ਜਾਂ ਨਾ, ਇਹ ਇੱਕ ਹੋਰ ਨੇਮ ਤੋਂ ਆਇਆ ਹੈ ਜਿਸ ਨੂੰ ਤੁਸੀਂ ਮੁਕਤੀ ਦਾ ਨੇਮ ਕਹਿ ਸਕਦੇ ਹੋ। ਇੱਕ ਬਹੁਤ ਹੀ ਵੱਖਰਾ ਹੀ ਕਰਾਰਨਾਮਾ ਹੈ, ਕਿਉਂਕਿ ਇਹ ਪਰਮੇਸ਼ੁਰ ਅਤੇ ਮਨੁੱਖ ਵਿਚਕਾਰ ਇੱਕ ਨੇਮ ਨਹੀਂ ਹੈ, ਸਗੋਂ ਇਹ ਇੱਕ ਨੇਮ ਸੀ ਜੋ ਪਰਮੇਸ਼ੁਰ ਨੇ ਆਪਣੇ ਨਾਲ ਬਣਾਇਆ ਸੀ। ਇਹ ਤ੍ਰਿਏਕ ਦੇ ਮੈਂਬਰਾਂ ਦੁਆਰਾ ਬਣਾਇਆ ਗਿਆ ਇੱਕ ਨੇਮ ਸੀ। ਇਹ ਪਰਮੇਸ਼ੁਰ ਪਿਤਾ, ਪਰਮੇਸ਼ੁਰ ਪੁੱਤਰ ਅਤੇ ਪਰਮੇਸ਼ੁਰ ਪਵਿੱਤਰ ਆਤਮਾ ਦੇ ਵਿਚਕਾਰ ਇੱਕ ਸਮਝੌਤਾ ਸੀ, ਜਿਸ ਵਿੱਚ ਪੁੱਤਰ ਇੱਕ ਮਨੁੱਖ ਬਣਨ, ਸਾਡਾ ਪ੍ਰਤੀਨਿਧੀ ਬਣਨ, ਸਾਡੀ ਤਰਫੋਂ ਕੀਤੇ ਕੰਮਾਂ ਦੇ ਨੇਮ ਦੀਆਂ ਮੰਗਾਂ ਨੂੰ ਮੰਨਣ ਅਤੇ ਪਾਪ ਲਈ ਸਜ਼ਾ ਦੇਣ ਲਈ ਸਹਿਮਤ ਹੋਇਆ, ਜਿਸ ਦੇ ਅਸੀਂ ਹੱਕਦਾਰ ਸੀ। ਵੇਨ ਗਰੂਡੇਮ ਇਸ 'ਤੇ ਸੱਚਮੁੱਚ ਮਦਦਗਾਰ ਹੈ। ਪਿਤਾ ਨੇ ਸਹਿਮਤੀ ਦਿੱਤੀ ਅਤੇ ਪੁੱਤਰ ਨੂੰ ਇੱਕ ਲੋਕ ਦੇਣ ਦਾ ਵਾਅਦਾ ਕੀਤਾ, ਜਿਨ੍ਹਾਂ ਨੂੰ ਉਹ ਆਪਣੀ ਮਲਕੀਅਤ ਲਈ ਛਡਾਉਣਗੇ। ਯੂਹੰਨਾ 17 ਬਾਪ ਪਿਤਾ ਪੁੱਤਰ ਨੂੰ ਇਸ ਲੋਕ ਪ੍ਰਤੀਨਿਧੀ ਵਜੋਂ ਭੇਜਣ ਲਈ ਸਹਿਮਤ ਹੋ ਗਏ। ਪਿਤਾ ਨੇ ਪੁੱਤਰ ਨੂੰ ਆਪਣੇ ਲੋਕਾਂ ਦੀ ਪ੍ਰਤੀਨਿਧੀ ਵਜੋਂ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ, ਜਿਸ ਨੇ ਉਸ ਨੂੰ ਛੁਡਾਇਆ ਸੀ ਅਤੇ ਉਹ ਉਸ ਨੂੰ ਸਾਰਾ ਅਧਿਕਾਰ ਦੇਣ ਲਈ ਰਾਜ਼ੀ ਹੋ ਗਿਆ। ਪੁੱਤਰ ਸਹਿਮਤ ਹੋ ਗਿਆ ਅਤੇ ਇੱਕ ਆਦਮੀ ਦੇ ਰੂਪ ਵਿੱਚ ਸੰਸਾਰ ਵਿੱਚ ਆਉਣ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਰਹਿਣ ਦਾ ਵਾਅਦਾ ਕੀਤਾ। ਉਹ ਪਿਤਾ ਦੇ ਸਾਰੇ ਹੁਕਮਾਂ ਨੂੰ ਪੂਰੀ ਤਰ੍ਹਾਂ ਮੰਨਣ ਲਈ ਸਹਿਮਤ ਹੋ ਗਿਆ। ਉਹ ਮੌਤ ਤੱਕ ਆਗਿਆਕਾਰੀ ਬਣਨ ਲਈ ਵੀ ਸਹਿਮਤ ਹੋ ਗਿਆ, ਇੱਥੋਂ ਤੱਕ ਕਿ ਸਲੀਬ ਤੋਂ ਦੀ ਮੌਤ 'ਤੇ ਵੀ। ਪੁੱਤਰ ਨੇ ਆਪਣੇ ਲਈ ਇੱਕ ਲੋਕ ਇਕੱਠਾ ਕਰਨ ਲਈ ਵੀ ਸਹਿਮਤੀ ਦਿੱਤੀ, ਤਾਂ ਜੋ ਕੋਈ ਵੀ ਜਿਸ ਨੂੰ ਪਿਤਾ ਨੇ ਉਸਨੂੰ ਦਿੱਤਾ ਸੀ ਗਵਾ ਨਾ ਜਾਵੇ। ਪਵਿੱਤਰ ਆਤਮਾ ਪਿਤਾ ਦੀ ਇੱਛਾ ਪੂਰੀ ਕਰਨ ਅਤੇ ਮਸੀਹ ਯਿਸੂ ਨੂੰ ਧਰਤੀ ਉੱਤੇ ਆਪਣੀ ਸੇਵਕਾਈ ਨੂੰ ਪੂਰਾ ਕਰਨ ਲਈ ਭਰਨ ਅਤੇ ਸ਼ਕਤੀ ਪ੍ਰਦਾਨ ਕਰਨ ਲਈ ਸਹਿਮਤ ਹੋਇਆ। ਉਹ ਮਸੀਹ ਦੇ ਸਵਰਗ ਵਾਪਸ ਆਉਣ ਤੋਂ ਬਾਅਦ ਮਸੀਹ ਦੇ ਮੁਕਤੀ ਦੇ ਕੰਮ ਦੇ ਲਾਭਾਂ ਨੂੰ ਹੋਰਨਾ ਆਪਣੇ ਲੋਕਾਂ ਲਈ ਲਾਗੂ ਕਰਨ ਲਈ ਸਹਿਮਤ ਹੋ ਗਿਆ। ਇਹ ਨੇਮ ਛੁਟਕਾਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੋ ਕੁਝ ਵੀ ਪਰਮੇਸ਼ੁਰ ਨੇ ਸਾਡੇ ਲਈ ਕੀਤਾ ਹੈ ਉਹ ਆਪਣੀ ਮਰਜ਼ੀ ਨਾਲ ਕੀਤਾ ਗਿਆ ਸੀ, ਅਤੇ ਇਹ ਕੁਝ ਅਜਿਹਾ ਨਹੀਂ ਸੀ ਜੋ ਉਸਨੇ ਕਰਨਾ ਸੀ। ਇਹ ਉਹ ਚੀਜ਼ ਹੈ ਜੋ ਉਸਨੇ ਕਰਨ ਲਈ ਚੁਣਿਆ ਸੀ। ਅਸੀਂ ਇੱਕ ਵਾਅਦੇ ਨਾਲ ਕੀ ਮੁੱਲ ਜੋੜਦੇ ਹਾਂ? ਤੁਹਾਨੂੰ ਦੱਸ ਦਈਏ ਕਿ ਇਹ ਹੁਣ ਤੱਕ ਦਾ ਸਭ ਤੋਂ ਸੁਰੱਖਿਅਤ ਵਾਅਦਾ ਹੈ, ਇੱਕ ਵਾਅਦਾ ਜੋ ਸਦੀਆਂ ਤੋਂ ਪ੍ਰਗਟ ਹੁੰਦਾ ਆ ਰਿਹਾ ਹੈ। ਪਰਮੇਸ਼ੁਰ ਨੇ ਆਪਣੇ ਲਈ ਇੱਕ ਲੋਕ ਨੂੰ ਬਚਾਉਣ ਲਈ ਇਤਿਹਾਸ ਦੁਆਰਾ ਸਦੀਵੀ ਕਾਲ ਤੋਂ ਕੰਮ ਕਰ ਰਿਹਾ ਹੈ। ਉਸਨੇ ਉਹਨਾਂ ਉੱਤੇ ਆਪਣੇ ਨੇਮ ਬੰਨਿਆ ਹੈ ਅਤੇ ਕੋਈ ਵੀ ਚੀਜ਼ ਉਹਨਾਂ ਦੇ ਹੱਥੋਂ ਕਦੇ ਨਹੀਂ ਖੋ ਸਕਦੀ। ਮਸੀਹ ਨੇਮ ਦਾ ਰਾਜਾ ਹੈ। ਪੌਲੁਸ ਸਹੀ ਹੈ ਜਦੋਂ ਉਹ ਕੋਰਿੰਥੀਆਂ ਨੂੰ ਕਹਿੰਦਾ ਹੈ, ਕਿਉਂਕਿ ਪਰਮਾਤਮਾ ਦੇ ਸਾਰੇ ਵਾਅਦੇ ਉਸ ਵਿੱਚ ਹਾਂ, ਮਸੀਹ ਰਾਜੇ ਵਿੱਚ ਹਾਂ ਵਿੱਚ ਲੱਭਦੇ ਹਨ। ਇਸ ਲਈ ਉਹ ਉਸ ਦੁਆਰਾ ਹੈ ਕਿ ਅਸੀਂ ਉਸਦੀ ਮਹਿਮਾ ਲਈ ਪਰਮੇਸ਼ੁਰ ਲਈ ਆਪਣੀ ਆਮੀਨ ਬੋਲਦੇ ਹਾਂ। ਅਕਸਰ ਸਾਡੇ ਵਾਅਦੇ ਫੇਲ ਹੋ ਜਾਂਦੇ ਹਨ, ਅਸੀਂ ਉਹਨਾਂ ਨੂੰ ਭਰੋਸੇ ਨਾਲ ਬਣਾਉਂਦੇ ਹਨ ਪਰ ਉਹਨਾਂ ਨੂੰ ਸਾਲਾਂ ਦੌਰਾਨ ਪੂਰਾ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਪੂਰਾ ਨਹੀਂ ਕਰਦੇ। ਮਸੀਹ ਦੇ ਨਾਲ ਅਜਿਹਾ ਨਹੀਂ ਹੈ, ਉਸਦੇ ਵਾਅਦੇ ਸੁਰੱਖਿਅਤ ਹਨ। ਮਸੀਹ ਨੇਮ ਦਾ ਰਾਜਾ ਹੈ। ਆਮੀਨ।